واحد فتح. پرم ستکار یوگ سنمان یوگ گرو کا خاص روپ گرو خالصہ سات سنگت ست گرو غریب نواز انتریامی پت پاون بھگت وچل کرپان شری گرو گرنتھ صاحب سچے پاتشاہ جی مہاراج جی دے پاون پوتر چرنا کملوں چ سندھیا ویلے دے سجے ہوئے دیوانا چ حاضریاں پرکھے پنچمی دے جوڑ میلے پنچمی دے مہینہ واری سماگم بہت ہی شردا پاونا آستھا تے ستکار سہت منا رہے ہو. امرت ویلے تو گرو کے سکھ گرو کی سنگتاں مائی پائی سب حاضریاں بھر کے جتھے نویں پاتشاہ جی مہاراج جی دے پوتر پاون امرت سروور وچ اشنان کیتے ہن اتھے نال گرو چرنا وچ حاضر ہو کے دیوانا چ حاضریاں بھر کے راگی سنگا پاسوں گربانی دا کیرتن تے ٹاڈی سنگا پاسوں سور ویر بہادر یودھیاں دیاں واراں آپ جی نے سرپن کیتیاں. لڑی وار اتہاس دی کتھا آپ جی سرپن کر رہے ہو پنگانی دا جنگ گرو گوبند سنگھ صاحب سچے پاتشاہ جی مہاراج جی دے جیون کال دا اے پہلا جنگ ہے اور اس جنگ دے وچ ستگراں دے سورمے بہادر یودھے بڑی دلیری نال لڑ رہے نے بہت بھاری بہادری نال لڑ رہے نے. ایک وار چندیلیا راجہ اور چندیلیے راجے دے نال راجہ ہری چند انہاں نے بہت زور دا حملہ کیتا تو ادھروں دیوان بھائی نند چند جی بھائی دیا رام جی بھائی سنگو شاہ جی بھائی جیت مل جی گلاب چند جی ماری چند جی گنگا رام جی بھائی صاحب چند جی انہاں مہاراج جی کو آگیا لئی ستگرو جی اسی اگے جائیے تے جا کے دشمن دا حلہ روکیے. گردیو کو آگیا لے کے سور میں اگے جا ڈٹے ہن بھائی صاحب بھائی جیت مل جی انہاں دا پیڑ راجے ہری چند نال ہویا اور بھائی سنگو شاہ جی انہاں دا سامنا نجابت خان نال ہویا جڑا مسلماناں دا ایک جرنیل سی جڑے ستگراں کول پہلا پرتی سن. نجابت خان دے نال بھائی سنگو شاہ جی دا مقابلہ ہو رہا ہے. بھائی جیت مل جی اتنی دلیری نال لڑے اتنی بہادری نال لڑے کہ ہری چند دے نال سانجے وار تیران دے ہندے رہے. تو آخر کار جدو اخیرلے تیر دوہ سورمیاں دے چلے تے بھائی جیت مل جی دا تیر مرم ستھل جو ہندا ہے موڈے دے نال بچکار لی جگہ اتھے ہری چند دے تیر وج کے پار نکلیا تے بے ہوش ہو کے ہری چند ڈگ پیا. پر جیڑا تیر ہری چند نے چلایا سی وہ تیر بھائی جیت مل جی دے ہردے وچ بچا دل والی تھان تے ہردے والی تھان تے وج کے پار نکل گیا اور بھائی جیت مل جی بڑی بہادری نال اگے قدم بڑھا کے سنمکھ ہو کے مورے ہو کے دشمن ول ویکھ کے کچیچیاں وٹدیا پواں چڑیاں ہوئیاں بڑے روس نال پرجا پرجا کٹ مر کبو نہ چھڈ کھیت دے بچنا تے پہرا دیندیا بھائی جیت مل جی شہادت دا جام پراپت کر گئے. تو گرو کلگی دھر جی نے بھائی جیت مل جی دی بڑی سلاگا کیتی آخیا تن ہے یہ ماں تن ہے یہ پتا جس نے اپنا چھتری دھرم پالیا اور چھتری دھرم دی پالنا کر کے رن بھومی وچ شہادت دا جام کیتا. بھائی جیت مل جی دی لوت انہاں دا شریر نال دے ساتھی سورمے چک کے لے آئے اور ہری چند دا شریر چک کے وہ لے گئے. وہ دے نال دے ساتھی پکھا چلدے نے وہ دا تیر کڈ کے موڈے وچوں دے تے ملم پٹی کردے نے پکھا چلا کے منہ وچ پاڑی پاؤندے کہ ہری چند ہوش وچ آ جائے. فتح شاہ راجہ بڑا ڈریا ہویا ہے تو کلگی دھرنے نو ڈراؤن واسطے ایک کلا برتائی رام سنگھ نو آخیا رام سنگھ گولا چلاؤ توپ دا جڑا فتح شاہ دے نیڑے جا کے ڈگے اور فتح شاہ ڈر کے پچھا نو دوڑ جائے. ਭਾਈ ਰਾਮ ਸਿੰਘ ਨੇ ਉਸ ਵੇਲੇ ਤੋਪ ਦਾ ਗੋਲਾ ਦਾਗਿਆ, ਉਹ ਗੋਲੇ ਨੇ ਦੋ ਤਿੰਨ ਬੰਦੇ ਇਹਨਾਂ ਦੇ ਮਾਰ ਮੁਕਾਏ। ਫਤਿਹ ਸ਼ਾਹ ਡਰ ਗਿਆ, ਰਾਜਾ ਚੰਦੇਲੀਆ ਡਰ ਗਿਆ, ਡਰ ਕੇ ਪਿਛਾਂਹ ਨੂੰ ਚਲੇ ਗਏ ਕਿ ਕਿਤੇ ਗੋਲਾ ਸਾਡੇ ਤੇ ਨਾ ਆ ਵੱਜੇ। ਸਾਡਾ ਤਾਂ ਜਿਹੜਾ ਸਭ ਤੋਂ ਵੱਡਾ ਸਿਪਾਹ ਸਲਾਰ ਯੋਧਾ ਸੀ ਹਰੀਚੰਦ, ਉਹ ਵੀ ਬੇਹੋਸ਼ ਪਿਆ, ਮੂਰਛਿਤ ਪਿਆ ਹੋਇਆ, ਕਿਵੇਂ ਲੜਾਂਗੇ ਅੱਗੇ ਹੋ ਕੇ, ਅਸੀਂ ਇਹਨਾਂ ਦਾ ਕਿਵੇਂ ਮੁਕਾਬਲਾ ਕਰਾਂਗੇ, ਕਿਉਂ ਨਾਹਕ ਬਿਨਾਂ ਗੱਲ ਤੋਂ ਆਪਣੇ ਪ੍ਰਾਣ ਗਵਾਉਂਦੇ ਹਾਂ। ਇਹਦਾ ਰਾਜੇ ਜਸਵਾਲੀਏ ਡਡਵਾਲੀਏ ਤੇ ਰਾਜੇ ਮਧਕਰ ਸ਼ਾਹ ਨੇ, ਜੋ ਚੰਦੇਲੀਆ ਰਾਜਾ ਹੈ, ਇਹ ਪਿਛਾਂਹ ਨੂੰ ਚਲੇ ਗਏ ਜਿੱਥੇ ਗੋਲੀ ਗੋਲਾ ਨਾ ਪਹੁੰਚੇ, ਕੋਈ ਤੀਰ ਇਹਨਾਂ ਤੱਕ ਨਾ ਪਹੁੰਚ ਸਕੇ। ਉਹ ਇਸ ਪ੍ਰਕਾਰ ਨਾਲ ਜਿਵੇਂ ਭਾਈ ਸੰਗੋ ਸ਼ਾਹ ਜੀ ਜੀਤਮਲ ਦੀ ਸ਼ਹਾਦਤ ਦਾ ਪ੍ਰਕਰਨ ਆਪ ਜੀ ਨੇ ਕੱਲ ਸਰਵਣ ਕਰ ਲਿਆ, ਤੇ ਜੀਤਮਲ ਦੇ ਵੱਡੇ ਭਰਾ ਸਨ ਭਾਈ ਸੰਗੋ ਸ਼ਾਹ ਜੀ, ਇਹ ਬੀਬੀ ਵੀਰੋ ਦੇ ਪੁੱਤਰ ਨੇ ਔਰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦੋਹਤਰੇ ਹਨ। ਇਸ ਕਰਕੇ ਰਿਸ਼ਤੇ ਵਿੱਚ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਭਰਾ ਹਨ ਔਰ ਬੜੀ ਦਲੇਰੀ ਨਾਲ ਲੜ ਰਹੇ ਨੇ, ਬੜੀ ਬਹਾਦਰੀ ਨਾਲ ਲੜ ਰਹੇ ਨੇ ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ। ਆਓ ਸਰਵਣ ਕਰੀਏ, ਸਾਰੀ ਸੰਗਤ ਗੁਰੂ ਚਰਨਾਂ ਨਾਲ ਆਪਣੀਆਂ ਸੁਰਤੀਆਂ ਜੋੜੋ, ਮਨ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ। ਦੋਹਰਾ ਫਤਿਹ ਸ਼ਾਹ ਭਾਜੀਓ ਪਿੱਖਿਓ, ਹਰੀ ਚੰਦ ਚੰਦੇਲ।
ਫਤਿਹ ਸ਼ਾਹ ਰਾਜਾ ਉਸ ਵੇਲੇ ਭੱਜ ਗਿਆ, ਪਿਛਾਂਹ ਨੂੰ ਭੱਜ ਗਿਆ, ਜਦੋਂ ਗੋਲਾ ਡਿੱਗਾ ਨਾ ਤੋਪ ਦਾ ਲੱਗ ਗਿਆ ਤੇ ਪਿਛਾਂਹ ਨੂੰ ਭੱਜ ਪਿਆ, ਪਿਛਾਂਹ ਨੂੰ ਤੁਰ ਪਿਆ। ਹਰੀ ਚੰਦ ਰਾਜਾ ਜਦੋਂ ਚੰਦੇਲੀਏ ਰਾਜੇ ਨੇ ਵੇਖਿਆ ਕਿ ਹਰੀ ਚੰਦ ਤੇ ਚੰਦੇਲੀਏ ਨੇ ਜਿਸ ਵੇਲੇ ਵੇਖਿਆ ਕਿ ਚਕਰਤ ਹੋ ਕੇ ਚਿੱਤ ਵਿਚ ਬਹੁਤ ਜ਼ਿਆਦਾ ਹੈਰਾਨ ਹੋਏ।
ਚਕਰਿਤ ਚਿਤ ਚੌਪਿਓ ਚਪਿਓ, ਗਏ ਹਾਥ ਮੈਂ ਸੇਲ।
ਫਤਿਹ ਸ਼ਾਹ ਜਦੋਂ ਪਿੱਛੇ ਭੱਜ ਗਿਆ ਤੋ ਰਾਜਾ ਹਰੀ ਚੰਦ ਹੋਸ਼ ਵਿਚ ਆਇਆ, ਚੰਦੇਲੀਆ ਰਾਜਾ ਉਹ ਵੀ ਬਹੁਤ ਜ਼ਿਆਦਾ ਗੁੱਸੇ ਵਿਚ ਆਇਆ ਤੇ ਚੌਂਪ ਵਿਚ ਆ ਕੇ ਉਤਸ਼ਾਹ ਵਿਚ ਆ ਕੇ ਚੰਦੇਲੀਏ ਰਾਜੇ ਨੇ ਆਪਣੇ ਹੱਥ ਦੇ ਵਿਚ ਸ਼ਮਸ਼ੀਰ ਬਰਛੀ ਪਕੜੀ ਹੈ, ਬੜੀ ਵੱਡੀ ਭਾਰੀ ਤਿੱਖੀ ਬਰਛੀ ਇਹਨੇ ਆਪਣੇ ਹੱਥ ਵਿਚ ਪਕੜੀ ਹੈ।
ਰਸਾਵਲ ਚੰਦ ਦਇਆ ਰਾਮ ਬੀਰੰਗ ਨੰਦਨ ਚੰਦ ਬੀਰੰਗ।
ਭਾਈ ਸਾਹਿਬ ਭਾਈ ਦਇਆ ਰਾਮ ਜੀ ਜੋ ਸਤਿਗੁਰੂ ਗੁਰੂ ਕਲਗੀਧਰ ਜੀ ਮਹਾਰਾਜ ਜੀ ਦੇ ਬੜੇ ਸੂਰਬੀਰ ਬਹਾਦਰ ਯੋਧੇ ਸਿੱਖ ਨੇ, ਜੋ ਮਹਾਨ ਯੋਧੇ ਹਨ, ਇਨ੍ਹਾਂ ਦੇ ਨਾਲ ਭਾਈ ਦੀਵਾਨ ਨੰਦ ਚੰਦ ਜੀ ਬੜੇ ਸੂਰਮੇ ਧੀਰਜ ਨੂੰ ਧਾਰਨ ਕਰਕੇ ਆਏ ਹਨ।
ਉਪਿਓ ਗੰਗ ਰਾਮੰ ਗੁਲਾਬੰ ਸੋ ਨਾਮੰ।
ਔਰ ਭਾਈ ਸਾਹਿਬ ਭਾਈ ਗੰਗਾ ਰਾਮ ਜੀ, ਗੰਗ ਰਾਮ ਜੀ ਜਿਨ੍ਹਾਂ ਨੇ, ਇਹ ਵੀ ਬੀਬੀ ਵੀਰੋ ਦੇ ਸਪੁੱਤਰ ਨੇ ਭਾਈ ਗੰਗਾ ਰਾਮ ਜੀ, ਭਾਈ ਗੰਗਾ ਰਾਮ ਜੀ ਔਰ ਭਾਈ ਗੁਲਾਬ ਚੰਦ ਜੀ ਜਿਨ੍ਹਾਂ ਦੇ ਨਾਮ ਹਨ, ਇਹ ਵੀ ਰੋਸ ਵਿਚ ਆਏ, ਵੀਰ ਰਸ ਵਿਚ ਆਏ।
ਮਰੇ ਹੋ ਜੀਤ ਮੱਲੰਗ ਪਿੱਖਿਓ ਪੂਮ ਥੱਲੰਗ।
ਇਨ੍ਹਾਂ ਨੇ ਵੇਖਿਆ ਕਿ ਇਨ੍ਹਾਂ ਦਾ ਇੱਕ ਮਹਾਨ ਸੂਰਮਾ ਭਾਈ ਜੀਤ ਮੱਲ ਜੰਗ ਦੇ ਮੈਦਾਨ ਵਿਚ ਤੀਰ ਵੱਜਣ ਕਰਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਿਆ ਔਰ ਉਹਨਾਂ ਦਾ ਸਰੀਰ ਰਣ ਭੂਮੀ ਦੇ ਵਿਚ ਪਿਆ ਹੋਇਆ ਹੈ।
ਸਭੇ ਕੋ ਪਤਾਏ ਪਹਾੜੀ ਪਲਾਏ।
ਉਸ ਵੇਲੇ ਫਿਰ ਸੂਰਮੇ ਬੜੇ ਰੋਸ ਵਿਚ ਆਏ, ਬੜੀ ਬਹਾਦਰੀ ਵਿਚ ਆ ਕੇ, ਜੋਸ਼ ਵਿਚ ਆ ਕੇ ਇਨ੍ਹਾਂ ਨੇ ਹੱਲਾ ਬੋਲਿਆ ਤੇ ਪਹਾੜੀ ਜਿੰਨੇ ਸਨ ਉਨ੍ਹਾਂ ਨੂੰ ਭਾਜੜਾਂ ਪੈ ਗਈਆਂ, ਜਿੰਨੇ ਪਹਾੜੀ ਸੂਰਮੇ ਜਰਨੈਲ ਸਨ ਸਭ ਅੱਗੇ ਲੱਗ ਕੇ ਭੱਜ ਪਏ।
ਸਦੀ ਰੰਗ ਚੰਦੇ ਲੰਗ ਤਾਰੇ ਹੱਥ ਸੇ ਲੰਗ।
ਪਰ ਜਿਹੜਾ ਰਾਜਾ ਮਧਕੁਰ ਸ਼ਾਹ ਚੰਦੇਲੀਆ ਸੀ ਉਹਨੇ ਮਨ ਚ ਧੀਰਜ ਧਾਰਨ ਕੀਤਾ ਤੇ ਹੱਥ ਵਿਚ ਬਰਛੀ ਪਕੜ ਕੇ ਉਹ ਮੁਕਾਬਲਾ ਕਰ ਰਿਹਾ।
ਅਰੇ ਉਹ ਅਗਰ ਆਈ ਕੁਲੰ ਲਾਜ ਪਾਈ।
ਅੱਗੇ ਆ ਕੇ ਅੜ ਗਏ, ਆਪਣੇ ਕੁਲ ਦੀ ਲਾਜ ਕਰਕੇ, ਆਪਣੀ ਕੁਲ ਦੀ ਸ਼ਰਮ ਕਰਕੇ ਅੱਗੇ ਆ ਕੇ ਅੜਿਆ ਹੈ।
ਫਤਿਹ ਉਹ ਏਕ ਦੁਆ ਕੋ ਰਹੇ ہو ٹانڈ ویک
ایک دو سورمے ستگرو جی دے جڑے سن انہاں نوں شہید کیتا ہے اور بڑے روس دے نال اپنے پیر جما کے کھڑیا ہوا ہے
نکاری کرپا نہ چاہے شتروہانا
پرچینڑ لڑیا مڑ کے نے اپنے میان چو کرپان کڈ لی اور کرپان کڈ کے پھر سامنے ہو کے لڑن لگا شتروہاں نال لڑن دی اچھا رکھن لگا ہے
دیا رام آدن ٹکے بول بادن
تو انہیں نو ادھروں ستگراں دے سور میں پائی دیا رام جی آدک جنے سور میں سن اے بھی منہ تو مار بکارا کر دے ہوئے مار لو وڈ دیو کٹ دیو ایداں دا مار پکارا کردے ہوئے اگے ٹکے ہاں
کرے خد کاتا کٹیو شترو گاتا
اور کہندے اپنی تیگ جدوں چلائی پائی دیا رام نے پائی نند چند نے ایہو جی سور بیرتا نال بہادری نال تیگ چلائی کہ انیکاں پہاڑیاں دیاں توڑا وڈ سٹیاں انیکاں پہاڑیاں دے تڑ کٹ سٹے ہاں
چتنگ سوام کا منگریو جنگ کا منگ
اور اپنے سوامی دا کام سمردیا ہویا یاد کردیا ہویا رن بھومی دے وچ سور میں ڈگے ہن
رکھیو ترم بیرنگ تجی اینا تیرنگ
اور رن بھومی وچ اپنے ویر ترم دی پالنا کردیا ہویا ستگراں دے سور میں بہادر یودے اپنے سوامی دا کام سمردیا گرو کلگی دھر دا کام سمردیا شہادت دا جام پراپت کر رہے ہن
پیو ٹوک ٹوکنگ پری کوک کوکنگ
کہندے ٹکڑے ٹکڑے ہو گئے نے اگے گرو صاحب جی دے بہت سارے سور میں بھائی دیا رام جی آدت بڑی بہادری نڑ لڑے ہن اور کوک کوک ہو رہی ہے رن بھومی وچ سور میں اچھی اچھی آواز وچ کوک رہے ہن
گئے پاج راجا تجیو جنگ کاجا
اور چندیلیا راجا ایک ویری بھج گیا جنگ دا میدان چھڈ کے اپنی کل دی لاج نوں بچاردا ہویا اپنی کل دی لاج نوں تیاگدا ہویا رن بھومی چھڈ کے اگے لگ کے نٹھ پیا ستگراں دے سورمیاں دا سامنا نہیں کر سکیا
رسے خان جادے بجے دی باجے
پتر جڑے او نمک حرامی پٹھان سن او بڑے غصے وچ آئے او بڑے روس وچ آئے تے روس وچ آ کے اپنے نگارے بجاؤندیاں ہویا ہلہ کر کے اگے ودھدے ہن
پھرے پھر سارے کرے مار مارے
سارے ہتھاں وچ ہتھیار پکڑ کے پھر رہے نے اور مارو مار کر رہے نے مار دو بس یہی آواز سنائی دے رہی ہے
نجابنگ پٹھانا سنگھوشا جوانا
پٹھانا دے وچوں جڑا پٹھانا دا سپہ سالار جرنیل ہے نجابت خان اے بھائی صاحب بھائی سنگو شاہ جی دے نال آ کے ڈٹیا ہے بھائی سنگو شاہ جی نے نجابت خان دا مقابلہ کیتا ہے
ارے آپ مائی ہٹے پیر نائی
دوویں سور میں آپس میں چڑھ گئے ایک پاسے نجابت خان ہے دوجے پاسے گرو کلگیدھر جی دے مہان جرنیل ستگرو جی دے سپہ سالار بھائی سنگو شاہ جی ہن آمو سامنے دوویں سور میں کھڑے ڈٹ گئے ہن
سبا بیچ جو ہوتے میل دو
یہ دوویں پہلا گرو صاحب جی کول جدوں رہندا سی نا یہ پٹھان نجابت خان ستگراں دے کول پہلا بھرتی سی اس ویلے ستگرو سچے پاتشاہ جی مہاراج جی دے کول رہندا ہویا سنگو شاہ نال میل رکھدا سی انہاں دی آپسی جانکاری پہلا ہی سی بھائی سنگو شاہ جی اور نجابت خان دا پہلا گرو صاحب دے دربار دے وچ کئی واری میل ملاپ ہوندا سی
اورنگ بیچی ناری گرو تیر واری
پہلو ہی گرو صاحب جی دے پاس جدو اے رہندے سن ادو انہاں دی آپس وچ ایک دوجے دی پہچان سی اس کر کے دوواں دے تیر اندازی دی ودیا بڑی بھاری جان دے سن
دورا کر تو تیرا بات کو ساتھ انیک اپائے
جدوں دوویں ستگرو گرو کلگیدھر جی کول رہندے سن بھائی سنگو شاہ تاں صاحب دے کول ہی سن نجابت خان بھی کچھ سماں مہاراج جی کول رہا سی تے جس ویلے ستگراں کول دوویں رہندے سی آپس وچ جنگ یدھ دیاں گلاں کریا کردے سن دوویں سور میں ایک دوجے نال جنگ یدھ دیاں گلاں کریا کردے سن
مانت پٹ بڑے آپ کو ਦੋਨੋ ਸਹਿਜ ਸੁਭਾਏ
ਸਹਿਜ ਸੁਭਾਏ ਸੁੱਤੇ ਸਿੱਧੀ ਦੋਵੇਂ ਆਪਣੇ ਆਪ ਨੂੰ ਮਹਾਨ ਸੂਰਮਾ ਜਾਣਦੇ ਸਨ। ਨਜਾਬਤ ਖਾਂ ਕਹਿੰਦਾ ਸੀ ਮੈਂ ਵੀ ਕੋਈ ਘੱਟ ਬਹਾਦਰ ਯੋਧਾ ਨਹੀਂ ਤੇ ਭਾਈ ਸੰਗੋ ਸ਼ਾਹ ਜੀ ਤਾਂ ਹੈ ਨੀ ਬੜੇ ਮਹਾਨ ਯੋਧੇ ਸੂਰਮੇ। ਦੋਵੇਂ ਸੂਰਮੇ ਆਪਣੇ ਆਪ ਨੂੰ ਬੜੇ ਵੱਡੇ ਮਹਾਨ ਯੋਧੇ ਵਹਾਨ ਸੂਰਮੇ ਸਦਾਉਂਦੇ ਸਨ ਸੁੱਤੇ ਸੁਭਾਵਕ।
ਰਸਾਵਲ ਚੰਦ ਭਾਈ ਯਾਦ ਸੋ ਪੀਰੇ ਪੀਰ ਦੋ
ਇਹਨਾਂ ਨੇ ਉਹ ਪੁਰਾਣੀਆਂ ਗੱਲਾਂ ਚੇਤੇ ਕੀਤੀਆਂ। ਗੁਰੂ ਸਾਹਿਬ ਕੋਲ ਰਹਿੰਦੇ ਆ ਜਿਹੜੇ ਬਚਨ ਸਨ ਉਹਨਾਂ ਨੂੰ ਯਾਦ ਕੀਤਾ। ਜਦੋਂ ਦੋਵੇਂ ਸੂਰਮੇ ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਦੇ ਆਪਣੇ ਆਪਣੇ ਬਲ ਦਾ ਚਰਚਾ ਕਰਦੇ ਸਨ ਆਪਣੀ ਸੂਰਮਤਾਈ ਦਾ ਚਰਚਾ ਕਰਦੇ ਸਨ ਉਹ ਗੱਲਾਂ ਦੋਹਾਂ ਨੇ ਯਾਦ ਕੀਤੀਆਂ ਨਜਾਬਤ ਖਾਂ ਨੇ ਵੀ ਔਰ ਸਤਿਗੁਰਾਂ ਦੇ ਸੂਰਮੇ ਭਾਈ ਸੰਗੋ ਸ਼ਾਹ ਜੀ ਨੇ ਵੀ।
ਕਰੇ ਸ਼ੀਘ੍ਰਤਾਈ ਪਰੇ ਹੋ ਨੇੜ ਆਈ
ਔਰ ਬੜੀ ਸ਼ੀਘ੍ਰਤਾਈ ਨਾਲ ਬੜੀ ਫੁਰਤੀ ਨਾਲ ਬੜੀ ਕਾਹਲੀ ਨਾਲ ਨੇੜੇ ਆ ਕੇ ਢੁਕੇ ਹਨ।
ਕਿਰਪਾ ਨੇ ਨਿਕਾਰੀ ਪਇਓ ਫੇਰ ਪਾਰੀ
ਦੋਵੇਂ ਸੂਰਮੇ ਹੱਥੋਂ ਹੱਥੀ ਹੋ ਗਏ। ਦੋਵਾਂ ਨੇ ਆਪਣੇ ਮਿਆਨਾ ਚੋ ਕਿਰਪਾਨਾਂ ਧੁਈਆਂ ਹਨ ਕਿਰਪਾਨਾਂ ਤੇ ਢਾਲਾਂ ਲੈ ਕੇ ਦੋਵੇਂ ਸੂਰਮੇ ਆਪਸ ਵਿੱਚ ਭਿੜੇ ਨੇ। ਬੜਾ ਭਾਰੀ ਭੇੜ ਭਾਈ ਸੰਗੂ ਸ਼ਾਹ ਤੇ ਨਜਾਬਤ ਖਾਂ ਦਾ ਹੋਇਆ ਹੈ।
ਤਰੀ ਢਾਲੇ ਆਗੇ ਤਕੇ ਦਾਵ ਲਾਗੇ
ਢਾਲ ਅੱਗੇ ਕਰਕੇ ਇੱਕ ਦੂਜੇ ਦੇ ਵਾਰ ਨੂੰ ਰੋਕਦੇ ਨੇ ਔਰ ਦਾ ਤੱਕਦੇ ਨੇ ਕਿਰਪਾਨ ਦਾ ਵਾਰ ਕਰਨ ਦਾ ਕਿ ਕਿਸ ਵੇਲੇ ਦਾ ਮਿਲੇ ਤੇ ਕਿਰਪਾਨ ਦਾ ਵਾਰ ਕਰਕੇ ਇੱਕ ਦੂਜੇ ਨੂੰ ਕੱਟ ਕੱਟ ਸੁੱਟੀਏ।
ਉਭਾਰੇ ਚਲਾਵੇ ਸਰੀਰੰ ਬਚਾਵੇ
ਵਾਰ ਉਭਾਰ ਕੇ ਵਿਖਾ ਕੇ ਸੱਜਿਓ ਤੇ ਮਾਰ ਕੇ ਖੱਬੇ ਪਾਸਿਓ ਵਾਰ ਕਰ ਕਰਕੇ ਆਪਣਾ ਆਪ ਬਚਾਉਂਦੇ ਨੇ। ਦੋਵੇਂ ਬੜੇ ਸੂਰਮੇ ਨੇ ਨਜਾਬਤ ਖਾਂ ਵੀ ਸੂਰਮਾ ਭਾਈ ਸੰਗੋ ਸ਼ਾਹ ਜੀ ਵੀ ਬੜੇ ਮਹਾਨ ਸੂਰਮੇ ਨੇ ਔਰ ਵਾਰ ਕਰਦੇ ਨੇ ਆਪਣਾ ਸਰੀਰ ਉਭਾਰ ਕੇ ਬਚਾ ਕੇ ਵਾਰ ਕਰਦੇ ਹਨ।
ਖਰੰ ਖੱਦ ਤਾਰੇ ਸੋ ਉੱਚੇ ਉਸਾਰੇ
ਬੜੇ ਤਿੱਖੇ ਹਥਿਆਰ ਤਿੱਖੀਆਂ ਕਿਰਪਾਨਾਂ ਇਹਨਾਂ ਨੇ ਆਪਣੇ ਹੱਥਾਂ ਵਿੱਚ ਧਾਰਨ ਕੀਤੀਆਂ ਹੋਈਆਂ ਨੇ ਔਰ ਉੱਚੀ ਉੱਚੀ ਆਵਾਜ਼ ਦੇ ਵਿੱਚ ਬੋਲਦੇ ਨੇ ਉੱਚੀ ਆਵਾਜ਼ ਵਿੱਚ ਇੱਕ ਦੂਜੇ ਨੂੰ ਵੰਗਾਰਦੇ ਨੇ।
ਲਗੇ ਕਾਵ ਅੰਗਾ ਪਾਏ ਲਾਲ ਰੰਗਾ
ਲੜਦਿਆਂ ਦੋਹਾਂ ਸੂਰਮਿਆਂ ਦੇ ਸਰੀਰਾਂ ਤੇ ਘਾਵ ਲੱਗੇ ਨੇ। ਨਜਾਬਤ ਖਾਂ ਵੀ ਜ਼ਖਮੀ ਹੋਇਆ ਭਾਈ ਸੰਗੋ ਸ਼ਾਹ ਜੀ ਦਾ ਵੀ ਸਰੀਰ ਜ਼ਖਮੀ ਹੋਇਆ। ਦੋਹਾਂ ਸੂਰਮਿਆਂ ਦੇ ਸਰੀਰ ਲਹੂ ਨਾਲ ਲੁੱਚੜ ਰਹੇ ਨੇ ਪਰ ਫਿਰ ਵੀ ਲੜਨ ਤੋਂ ਬਾਅਦ ਨਹੀਂ ਆ ਰਹੇ ਲੜਦੇ ਚਲੇ ਜਾ ਰਹੇ ਨੇ ਜੂਝਦੇ ਚਲੇ ਜਾ ਰਹੇ ਨੇ ਸਰੀਰ ਸਾਰਾ ਲਾਲ ਰੰਗ ਦਾ ਹੋ ਗਿਆ।
ਬਯੋ ਸ਼੍ਰੋਣ ਜਾਈ ਤਜੇ ਪੈਨਾ ਥਾਈ
ਦੋਹਾਂ ਸੂਰਮਿਆਂ ਦੇ ਸਰੀਰਾਂ ਚੋਂ ਲਹੂ ਦੀਆਂ ਬੂੰਦਾਂ ਲੁੱਚੜ ਰਹੀਆਂ ਨੇ ਲਹੂ ਦੀਆਂ ਤਤੀਰੀਆਂ ਭਕ ਭਕ ਕਰਕੇ ਜ਼ਖਮਾਂ ਚੋਂ ਬਾਹਰ ਨਿਕਲ ਰਹੀਆਂ ਨੇ ਪਰ ਦੋਹਾਂ ਸੂਰਮਿਆਂ ਨੇ ਆਪਣਾ ਮੈਦਾਨ ਨਹੀਂ ਛੱਡਿਆ ਆਪਣੇ ਪੈਰ ਰਣ ਭੂਮੀ ਚੋਂ ਨਹੀਂ ਹਿਲਾਏ ਉੱਥੇ ਹੀ ਖਲੋ ਕੇ ਆਂਬੋ ਸਾਹਮਣੇ ਹੋ ਕੇ ਲੜਦੇ ਰਹੇ।
ਮਨੋ ਟਾਕ ਫੂਲੇ ਦੋ ਵੀਰ ਝੂਲੇ
ਇਸ ਤਰ੍ਹਾਂ ਜਾਪਦਾ ਮਾਨੋ ਜਿਵੇਂ ਪਲਾਸ ਦੇ ਫੁੱਲ ਖਿਲੇ ਹੋਏ ਨੇ ਏਦਾਂ ਦੋਵੇਂ ਵੀਰ ਯੋਧੇ ਆਪਸ ਵਿੱਚ ਰਲ ਰਲ ਕੇ ਝੂਲ ਰਹੇ ਨੇ ਝੂਲਦੇ ਹੋਏ ਲੜ ਰਹੇ ਨੇ।
ਰਣੰਗ ਰੰਗ ਸੋਹਾ ਗੁਰੂ ਕੀਨ ਦੋਹਾ
ਸਾਹਿਬ ਜੀ ਨੇ ਜਦੋਂ ਭਾਈ ਸੰਗੋ ਸ਼ਾਹ ਨੂੰ ਲੜਦਿਆਂ ਵੇਖਿਆ ਨਾ ਨਜਾਬਤ ਖਾਂ ਨਾਲ ਇਤਨੀ ਬਹਾਦਰੀ ਨਾਲ ਕਿ ਸਰੀਰ ਲਹੂ ਲੁਹਾਨ ਹੋ ਗਿਆ ਸਾਰਾ ਸਰੀਰ ਫੱਟੜ ਹੋ ਗਿਆ ਜ਼ਖਮੀ ਹੋ ਗਿਆ ਕਈ ਫੱਟ ਸਰੀਰ ਦੇ ਤੇਗ ਦੇ ਸਰੀਰ ਤੇ ਲੱਗ ਚੁੱਕੇ ਨੇ ਤੇ ਭਾਈ ਸੰਗੋ ਸ਼ਾਹ ਜੀ ਦੀ ਬਹਾਦਰੀ ਵੇਖ ਕੇ ਉਹਨਾਂ ਦੇ ਲੜਨ ਦਾ ਢੰਗ ਤਰੀਕਾ ਵੇਖ ਕੇ ਗੁਰੂ ਕਲਗੀਧਰ ਜੀ ਨੇ ਇੱਕ ਦੋਹਰਾ ਉਚਾਰਨ ਕੀਤਾ। ਇਹ ਪਵਿੱਤਰ ਦੋਹਰਾ ਮਹਾਰਾਜ ਦਸਵੇਂ ਪਾਤਸ਼ਾਹ ਨੇ ਆਪਣੀ ਪਵਿੱਤਰ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਬਚਿੱਤਰ ਨਾਟਕ ਦੇ ਵਿੱਚ ਭੰਗਾਣੀ ਦੇ ਜੰਗ ਦਾ ਵਰਣਨ ਕਰਦਿਆਂ ਉਚਾਰਨ ਕੀਤਾ ਹੈ। ਭਾਈ ਸੰਗੋ ਸ਼ਾਹ ਜੀ ਦੀ ਬਹਾਦਰੀ ਨੂੰ ਵੇਖਦਿਆਂ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਇਹ ਦੋਹਰਾ ਆਪਣੇ ਮੁਖਾਰ ਪਿੰਡ ਚ ਉਚਾਰਨ ਕੀਤਾ ਹੈ।
ਸ੍ਰੀ ਮੁਖਵਾ ਦੋਹਰਾ ਮਾਰ ਨਿਜਾਬਤ ਖਾਨ ਕੋ ਸੰਗੋ ਜੁਜੇ ਜੁਜਾਰ
ਨਜਾਬਤ ਖਾਂ ਨੂੰ ਮਾਰ ਕੇ ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ ਜੂਝ ਗਏ। ਨਜਾਬਤ ਖਾਂ ਨੂੰ ਕੱਟ ਕੇ ਦੋਹਾਂ ਦੇ ਸਾਂਝੇ ਵਾਰ ਹੋਏ ਤੇ ਨਜਾਬਤ ਖਾਂ ਵੀ ਮਾਰਿਆ ਗਿਆ ਤੇ ਭਾਈ ਸਾਹਿਬ ਭਾਈ ਸੰਗੋ ਸ਼ਾਹ ਜੀ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ।
ਹਾ ਹਾ ਇਹ ਲੋਕ ਸੁਰਗ ਲੋਕ ਜੈਕਾਰ।
ਭਾਈ ਸੰਗੋ ਸ਼ਾਹ ਜੀ ਦੀ ਇਸ ਲੜਾਈ ਨੂੰ ਵੇਖ ਕੇ ਇਸ ਲੋਕ ਵਿਚ ਤਾਂ ਹਾਹਾਕਾਰ ਮੱਚ ਗਈ। ਸਭ ਸੂਰਮੇ ਦੰਦਾਂ ਥੱਲੇ ਉਂਗਲਾਂ ਚਬਦੇ ਸਨ, ਕਿਤਨੀ ਬਹਾਦਰੀ ਨਾਲ ਇਹ ਸੂਰਮਾ ਲੜ ਰਿਹਾ। ਪਰ ਉਧਰ ਸਵਰਗਪੁਰੀ ਦੇ ਵਿਚ ਜੈ ਜੈਕਾਰ ਦੇ ਨਾਦ ਉਚਾਰਨ ਕੀਤੇ ਗਏ। ਭਾਈ ਸੰਗੋ ਸ਼ਾਹ ਜੀ ਨੂੰ ਬੜੇ ਸੋਹਣਿਆਂ ਵਿਮਾਨਾਂ ਤੇ ਬਿਠਾ ਕੇ ਹੂਰਾਂ ਵਰ ਕੇ ਲੈ ਕੇ ਗਈਆਂ ਹਨ।
ਪਿਖ ਪੁਰ ਸ਼ਾਰਤ ਵੀਰ ਕੋ ਕਰਿਓ ਜੰਗ ਬੜ ਕਾਮ।
ਮਹਾਨ ਪੁਰਸ਼ਾਰਥ ਵੇਖ ਕੇ ਭਾਈ ਸੰਗੋ ਸ਼ਾਹ ਜੀ ਦਾ, ਜਿਨ੍ਹਾਂ ਨੇ ਬੜਾ ਵੱਡਾ ਭਾਰੀ ਜੰਗ ਦਾ ਕੰਮ ਕੀਤਾ, ਬੜੇ ਵੱਡੇ ਦੋਖੀ ਨੂੰ, ਦੁਸ਼ਮਣ ਨੂੰ, ਨਮਕ ਹਰਾਮੀ ਨਜਾਬਤ ਖਾਂ ਨੂੰ ਮਾਰਿਆ।
ਸੰਗੋ ਕਾ ਸਤ ਗੁਰ ਤਰਿਓ ਨਾਮ ਸ਼ਾਹ ਸੰਗ ਰਾਮ।
ਭਾਈ ਸੰਗੋ ਸ਼ਾਹ ਜੀ ਦੀ ਇਸ ਬਹਾਦਰੀ ਨੂੰ ਵੇਖ ਕੇ ਗੁਰੂ ਕਲਗੀਧਰ ਨੇ ਭਾਈ ਸੰਗੋ ਸ਼ਾਹ ਦਾ ਨਾਂ ਰੱਖਿਆ ਸ਼ਾਹ ਸੰਗਰਾਮ। ਮਹਾਰਾਜ ਦਸਵੇਂ ਪਾਤਸ਼ਾਹ ਨੇ ਨਾਮ ਇਹ ਖਿਤਾਬ ਦਿੱਤਾ ਆਪਣੇ ਸੂਰਮੇ ਨੂੰ, ਆਪਣੇ ਮਹਾਨ ਜਰਨੈਲ ਨੂੰ, ਆਪਣੇ ਵੀਰ ਨੂੰ, ਆਪਣੇ ਭਰਾ ਭਾਈ ਸੰਗੋ ਸ਼ਾਹ ਨੂੰ। ਮਹਾਰਾਜ ਜੀ ਨੇ ਖਿਤਾਬ ਦਿੱਤਾ, ਉਹਨਾਂ ਦੀ ਬਹਾਦਰੀ ਵੇਖ ਕੇ ਆਖਿਆ ਇਹ ਸੰਗੋ ਸ਼ਾਹ ਨਹੀਂ, ਇਹ ਸ਼ਾਹ ਸੰਗਰਾਮ ਹੈ। ਇਸ ਰਣ ਭੂਮੀ ਦਾ, ਭਗਾਣੀ ਦੇ ਜੰਗ ਦਾ ਇਹ ਸ਼ਾਹ ਹੈ, ਸੰਗਰਾਮ ਦਾ ਸ਼ਾਹ ਹੈ।
ਰਸਾਵਲ ਚੰਦ ਲਗੇ ਕਾਵ ਸੋਹੇ ਚੜੀ ਬੰਕ ਪੋਹੇ।
ਸੋਹਾ ਸੂਰਮਿਆਂ ਦੇ ਸਰੀਰ ਦੇ ਉੱਤੇ ਘਾਵ ਲੱਗੇ ਹੋਏ ਨੇ, ਜ਼ਖਮੀ ਨੇ। ਭਾਈ ਸੰਗੋ ਸ਼ਾਹ ਜੀ ਦਾ ਵੀ ਸਰੀਰ ਜ਼ਖਮੀ ਹੈ, ਭੌਹਾਂ ਚੜੀਆਂ ਹੋਈਆਂ ਨੇ ਬੜੇ ਗੁੱਸੇ ਵਿਚ, ਵੀਰ ਰਸ ਦੇ ਵਿਚ ਨੇਤਰ ਲਾਲ ਸੁਰਖ ਨੇ।
ਗਿਰੇ ਹੋ ਜੰਗ ਮਾਈ ਅਟਿਓ ਪੈਰ ਨਾਈ।
ਜੰਗ ਦੇ ਮੈਦਾਨ ਦੇ ਵਿਚ ਭਾਈ ਸੰਗੋ ਸ਼ਾਹ ਜੀ ਡਿੱਗ ਗਏ ਔਰ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਗੁਰੂਪੁਰੀ ਜਾ ਬਿਰਾਜੇ ਨੇ, ਪਰ ਆਪਣੇ ਪੈਰ ਰਣ ਭੂਮੀ ਤੋਂ ਪਿੱਛੇ ਨਹੀਂ ਹਟਾਏ, ਮੂਹਰੇ ਹੋ ਕੇ ਡਿੱਗੇ ਹਨ।
ਗਏ ਦੇਵ ਲੋਕੰ ਜਾਣਾ ਏ ਸ਼ੋਕੰ।
ਐਸੇ ਲੋਕ ਵਿਚ, ਐਸੇ ਬੈਕੁੰਠ ਵਿਚ ਚਲੇ ਗਏ ਨੇ ਭਾਈ ਸੰਗੋ ਸ਼ਾਹ ਜੀ, ਜਿੱਥੇ ਕਿਸੇ ਪ੍ਰਕਾਰ ਦਾ ਸ਼ੋਕ ਨਹੀਂ ਹੈ। ਉਹ ਕਿਹੜਾ ਲੋਕ ਹੈ ਜਿਹਦੇ ਬਾਰੇ ਮਹਾਰਾਜ ਭਗਤ ਰਵਿਦਾਸ ਜੀ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕਰਦੇ ਨੇ, ਬੇਗਮ ਪੂਰਾ ਸ਼ਹਿਰ ਕੋ ਨਾਓ। ਉਸ ਲੋਕ ਦੇ ਵਿਚ ਜਿੱਥੇ ਕੋਈ ਸ਼ੋਕ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਕੋਈ ਗਮ ਨਹੀਂ ਹੈ, ਉਸ ਲੋਕ ਦੇ ਵਿਚ ਭਾਈ ਸੰਗੋ ਸ਼ਾਹ ਜੀ ਜਾ ਵਿਰਾਜੇ ਹਨ।
ਗਿਰੇ ਵੀਰ ਦੋਈ ਪ੍ਰਭੂ ਪੇਖ ਸੋ।
ਦੋਵੇਂ ਡਿੱਗ ਪਏ, ਭਾਈ ਸੰਗੋ ਸ਼ਾਹ ਜੀ ਵੀ ਸ਼ਹੀਦ ਹੋ ਗਏ ਔਰ ਦੂਜੇ ਪਾਸੇ ਨਜਾਬਤ ਖਾਂ ਵੀ ਰਣ ਭੂਮੀ ਦੇ ਵਿਚ ਮਿੱਟੀ ਚ ਗਰਕ ਹੋ ਗਿਆ।
ਚਲੇ ਆਪ ਆਗੇਰੀ ਦੇ ਕੋਪ ਜਾਗੇ।
ਜਦੋਂ ਭਾਈ ਸੰਗੋ ਸ਼ਾਹ ਜੀ ਸ਼ਹੀਦ ਹੋਏ, ਕਲਗੀਧਰ ਦਾ ਵੀ ਰੋਸ ਜਾਗਿਆ। ਮਹਾਰਾਜ ਜੀ ਵੀਰ ਰਸ ਵਿਚ ਆ ਕੇ ਆਪ ਅੱਗੇ ਵਧੇ, ਦਸਵੇਂ ਪਾਤਸ਼ਾਹ ਆਪ ਅੱਗੇ ਨੂੰ ਆਏ ਹਨ।
ਸੰਭਾਰੇ ਕੋ ਦੰਡੰ ਖਤਿੰਗ ਪ੍ਰਚੰਡ।
ਮਹਾਰਾਜ ਜੀ ਨੇ ਆਪਣਾ ਕਠੋਰ ਧਨਖ ਆਪਣੇ ਹੱਥ ਵਿਚ ਸੰਭਾਲਿਆ ਔਰ ਪੱਥੇ ਦੇ ਵਿਚੋਂ ਤਿੱਖੇ ਤੀਰ, ਜਿਹੜੇ ਖਤੰਗੇ ਨੇ, ਚਾਰ ਚਾਰ ਉਂਗਲੇ ਚੌੜੇ ਖਪਰੇ ਤੀਰ ਮਹਾਰਾਜ ਜੀ ਨੇ ਕੱਢੇ ਹਨ।
ਪਯੋ ਤੇਜ ਘੋੜਾ ਜਰੀ ਜੀਨ ਬੋਰਾ।
ਮਹਾਰਾਜ ਜੀ ਦਾ ਘੋੜਾ ਤੇਜ ਹੋਇਆ, ਜਿਹੜਾ ਜਰੀ ਦੀ ਕਾਠੀ ਵਾਲਾ ਬੜਾ ਸੁੰਦਰ ਘੋੜਾ ਹੈ, ਜਿਹਦੀ ਕਾਠੀ ਬੜੀ ਸੁੰਦਰ ਮੜੀ ਹੋਈ ਹੈ ਜਰੀ ਦੇ ਨਾਲ, ਐਸੇ ਘੋੜੇ ਤੇ ਸਵਾਰ ਹੋਏ ਮਹਾਰਾਜ ਜੀ ਅੱਗੇ ਆਏ ਹਨ।
ਖਰੇ ਖਾਨ ਖੂਨੀ ਰਿਸੇ ਪੇਖ ਦੂਨੀ।
ਜਿੱਥੇ ਸਾਹਮਣੇ ਖਾਨ ਖੜੇ ਸੀ ਨਮਕ ਹਰਾਮੀ, ਉਹਨਾਂ ਨੂੰ ਵੇਖ ਕੇ ਮਹਾਰਾਜ ਜੀ ਦਾ ਦੂਣਾ ਰਿਸ ਜਾਗ ਪਿਆ।
ਬਜੀ ਬੰਮ ਪੂਰੀ ਸੁਣੀ ਜਾਏ ਦੂਰੀ।
ਕਲਗੀ ਧਰ ਦੀ ਚੜਾਈ ਹੋਈ, ਇਸ ਕਰਕੇ ਨਗਾਰਜੀ ਨੇ ਵੀ ਦੋਹਰੀਆਂ ਚੋਬਾ ਲਾ ਦਿੱਤੀਆਂ, ਨਗਾਰਾ ਵੀ ਗੂੰਜਿਆ ਦੋਹਰੀਆਂ ਚੋਬਾ ਦੇ ਨਾਲ।
ਉਤੇ ਖਾਨ ਟੂਕੇ ਮੁਖੰ ਮਾਰ ਪੂਕੇ।
ਖਾਨ ਵੀ ਅੱਗੇ ਆ ਕੇ ਟੁਕੇ ਨੇ, ਉਹ ਵੀ ਬੜੇ ਸੂਰਮੇ ਬਹਾਦਰ ਸਨ, ਉਹ ਵੀ ਅੱਗੇ ਆ ਕੇ ਟੁਕੇ ਨੇ ਤੇ ਮੂੰਹ ਤੋਂ ਮਾਰ ਲੋ ਕੂਕਦੇ ਹਨ।
ਗੁਰੂ ਬਾਨ ਲੀਨਾ ਤਨੇ ਐਚ ਕੀਨਾ।
ਮਹਾਰਾਜ ਗੁਰੂ ਕਲਗੀਧਰ ਜੀ ਨੇ ਬਾਣ ਲਿਆ ਔਰ ਬਾਣ ਲੈ ਕੇ ਆਪਣੇ ਧਨਕ ਦੇ ਚਿਲੇ ਤੇ ਚਾੜਿਆ, ਜਿੱਥੇ ਚਲਾਏ ਨੇ ਤੀਰ, ਉਹ ਦਰਖਤ ਅੱਜ ਵੀ ਭੰਗਾਣੀ ਦੇ ਮੈਦਾਨ ਵਿਚ ਖੜਾ ਹੈ।
ਤਜੀ ਓ ਬੇਦ ਸੰਗਾ ਲਗੀ ਓ ਖਾਨੇ ਅੰਗਾ।
ਮਹਾਰਾਜ ਨੇ ਤਿੱਖਾ ਤੀਰ ਕੰਨਾਂ ਤੱਕ ਖਿੱਚ ਕੇ ਚਿੜਾ ਕੇ ਧਨਕ ਨੂੰ ਤੀਰ ਛੱਡਿਆ اور سامنے آدھے خانہ دیا چھاتیاں نو بلدا ہویا وہ تیر پار جا نکلیا ایک دو تین چار پانچ خان رن بھومی دے وچ میدان وچ نال ہی ڈگ پئے گرو کلگی دھر دے اکو تیر نال
گریو جنگ کھیتا نہیں پھر چیتا
مہاراج دسویں پاتشاہ دا تیر بجا ایہو جا رن بھومی وچ ڈگیا کہ مڑ کے اونوں چیتا نہیں آیا اونوں ہوش نہیں آئی اوتھے ہی مٹی دے وچ گرک ہو گیا سدا دی نیندے سو گئے
دسیو ناگ مانو کرے پران ہانو
ایتا تیر بجا کلگی دھر دا انہاں خاناں نوں مانو جویں کسے اڈنے سپ نے تھنیر ناگ نے زہریلے ناگ نے انہاں نوں ڈس لیا ہووے اور انہاں دے پران ہان کر دتے ہون
تُتی بان لے کے کنن جور کہہ کے
ایک تیر چلان تو بعد دوجا تیر وار آج جنہیں پتھے جو کڈیا انہوں بھی اپنے ترکش پہ چڑھیا ہے
کرے او تان تانا لگی او خان کانا
مہاراج جی نے کنا تک اس تیر نو کھچیا سامنے ایک خان لوہے نال بڑیا ہویا شریر سارا لوہے نال بڑیا ہویا پر او دی کن والی جڑی پرپڑی ہندی ہے او جگہ خالی سی مہاراج جی نے او دا نشانہ لایا تے کن دے کول جا کے پرپڑی دے وچ تیر وج کے پار جا نکلیا
دوہرا سب خانن سردار بڑ نام جو پیخن خان
سارے دا جڑا سپہ سلار جرنیل سی او دا نا سی پیخن خان پیخن خان اینا دا سب تو بڑا موری جرنیل سی
نمک حرامی جان کے مارے او تیکھن بان
نمک حرامی جان کے کلگی تر نے ایک تیر پیکھن کھا دا نشانہ بن کے مہاراج جی نے چھٹیا چلایا ہے
رساول چند مکھن مار مکھن تاک مارا منو ناگ تارا
مہاراج جی نے کھچ کے تیر پیکھن کھا دے منہ دا نشانہ لا کے چھٹیا ہے ادا گیا تیر مانو جی میں کالا ناگ شونک دا جاندہ ہووے
چلے ہو شوکی آگے ریپو تراس لاگے
اکیو تیر شونک دا ہویا چلے جا رہے ہیں اور دشمنہ دے اندر پہت ڈر پیدا ہو رہے ہیں
نہیں ٹھانڈ ہووا پربھو پیم جووا
پیکھڑ کھا دا حوصلہ نہیں پیا ستگران دے سامنے کھلون دا ستگران دا پیانک تیر ہوں دا ویک کے پیکھن کھان ڈر گیا سہم گیا ادگے لتا کمبن لگ پیا
بچیو آپ پاگیو ترنگے سو لاگیو
پچھان ہو کے پجن لگا تے جدو پجن لگا آپ تا بچ گیا پر کلگی تردا ماریا تیر خالی نہیں سی جانا یہ کوڑے نو جا کے تیر بجا ہے
پرے او پار جائی گریو جنگ تھائی
اور او کوڑے دے وچ تیر بج کے پار جا نکلیا تے کوڑا اتھے ہی رن بھومی وچ ڈگ پیا ماریا گیا
مرے او سو کی کانا چلے او تیاگ کھانا
کوڑا مر گیا تے پیکھن کھا کوڑے تو چھال مار کے ایک دم دوڑ کے پچھا نو بھج گیا کہ کتے گرو صاحب دا تیر دوبارہ نہ مینو آ بجے اپنی جان بچاؤن واسطے پیکھن کھا تائر گیتی بجدل بڑھ کے دوڑ پیا
گرو بان آنا تجھے آن کھانا
گرو تیر چلائے انیکا تیر چلائے جننے خان سامنے آئے انیکا خانہ نو مہاراج جی نے انہ دے خان جم خانہ دے وچ گھر وچ بھیج دتے
گرو کو پہرا سنگرام بڈیرا
صاحب جی مہاراج جی دا بیر رس ویکھ کے سارے پاسے جننے سورمے سن ستگراں دے بڑے روس وچ جا کے لڑن لگے
پرے تائے دوئی ہنے خان سوئی
اور خان جیڑا سامنے آندا اونوں کٹدے چلے جا رہے نے وڈدے چلے جا رہے ہاں نا
پرے او جور ہلا نہیں جائے چلا
ایہو جا جور دا ہلا کیتا ہے کہ نا پہاڑیاں تے پٹھانا کولوں گرو صاحب تے سورمیاں دا ہلا چلیا نہیں گیا
پرے او شور اونچا سو دورے پہنچا
شور پہنچیا اور دور تک وہ شور سنائی دے رہے ہیں
ਟਿਕੇ ਖਾਨ ਨਾਈ ਰਿਦੇ ਤਰਾਸ ਮਾਈ।
ਔਰ ਕਹਿੰਦੇ ਜਿਹੜੇ ਖਾਨ ਸਨ ਉਹ ਟਿਕੇ ਨੀ ਮੁੜ ਕੇ ਰਣ ਭੂਮੀ ਵਿਚ, ਜਦੋਂ ਸਤਿਗੁਰਾਂ ਦੇ ਤੀਰ ਚੱਲੇ, ਗੁਰੂ ਦੇ ਸੂਰਮਿਆਂ ਦੇ ਹਥਿਆਰ ਚੱਲੇ ਤੇ ਖਾਨਾਂ ਦੇ ਪੈਰ ਹਿੱਲ ਗਏ, ਪਿਛਾਂ ਨੂੰ ਭੱਜਣ ਲੱਗੇ, ਨੱਠਣ ਲੱਗੇ।
ਪ੍ਰਹਾਰੇ ਸੋ ਪਾ ਕੇ ਬੜੇ ਘਾਵ ਲਾਗੇ,
ਹਾਰਦੇ ਹੋਏ ਭੱਜਦੇ ਨੇ, ਬੜੇ ਬੜੇ ਘਾਵ ਲੱਗ ਗਏ, ਜ਼ਖਮੀ ਹੋ ਗਏ ਨੇ ਕਈ ਖਾਨ।
ਪਇਓ ਜੰਗ ਪਾਰਾ ਨਾ ਜਾਈ ਸਹਾਰਾ,
ਇਹੋ ਜਿਹਾ ਭਿਆਨਕ ਜੰਗ ਮਚਿਆ ਕਿ ਇਹਨਾਂ ਕੋਲੋਂ ਜੰਗ ਸਹਾਰਿਆ ਨਹੀਂ ਗਿਆ।
ਹਜ਼ਾਰੇ ਸੋ ਜੋਧਾ ਭਜੇ ਤਿਆਗ ਕ੍ਰੋਧਾ,
ਹਜ਼ਾਰਾਂ ਦੀ ਗਿਣਤੀ ਚ ਸੂਰਮੇ ਯੋਧੇ ਭੱਜੇ ਫਿਰਦੇ ਨੇ ਰਣ ਭੂਮੀ ਵਿਚ, ਦੌੜੇ ਫਿਰਦੇ ਹਨ।
ਮਿਲੇ ਭੂਤ ਪ੍ਰੇਤੰ ਪਖੇ ਮਾਸ ਖੇਤੰ,
ਉਧਰ ਸੂਰਮਿਆਂ ਦੀਆਂ ਲੋਥਾਂ ਖਿੰਡੀਆਂ ਹੋਈਆਂ ਨੇ ਰਣ ਭੂਮੀ ਵਿਚ, ਉਹਨਾਂ ਦਾ ਮਾਸ ਪਖੜ ਵਾਸਤੇ ਅਨੇਕਾਂ ਭੂਤ ਪ੍ਰੇਤ ਆ ਪਹੁੰਚੇ ਹਨ।
ਬੜੀ ਗਿਰਜ ਬੋਲੇ ਵਿਸਾਲੀ ਕਲੋਲੇ,
ਆ ਰਹੀਆਂ ਨੇ ਗਿਰਜਾ ਆ ਕੇ ਸੂਰਮਿਆਂ ਦਾ ਮਾਸ ਖਾਂਦੀਆਂ ਨੇ, ਮਾਸ ਖਾ ਖਾ ਕੇ ਉੱਡਦੀਆਂ ਤੇ ਕਿਲਕਾਰੀਆਂ ਮਾਰਦੀਆਂ ਹਨ।
ਫੇਰੇ ਆਨ ਸਿਆਰੰ ਪੁਕਾਰੇ ਪੁਕਾਰ,
ਗਿੱਦੜ ਆ ਗਏ ਨੇ ਰਣ ਭੂਮੀ ਵਿਚ ਸੂਰਮਿਆਂ ਦਾ ਮਾਸ ਖਾਣ ਵਾਸਤੇ, ਉਹਨਾਂ ਦਾ ਲਹੂ ਭੱਖਣ ਵਾਸਤੇ। ਉੱਚੀ ਉੱਚੀ ਆਵਾਜ਼ ਦੇ ਵਿਚ ਕੂਕਦੇ ਨੇ, ਗਿੱਦੜ ਵੀ ਪੁਕਾਰਦੇ ਨੇ, ਬੜਾ ਭਿਆਨਕ ਰਸ ਬਣਿਆ ਹੋਇਆ ਹੈ।
ਡਕੀ ਡਾਕਣਾਈ ਡਕਾਰੇ ਆਗਾਈ,
ਡਾਕਣੀਆਂ ਆ ਗਈਆਂ ਆ ਕੇ ਸੂਰਮਿਆਂ ਦਾ ਲਹੂ ਭੱਕ ਭੱਕ ਕੇ ਡਕਾਰ ਮਾਰਦੀਆਂ ਨੇ, 64 ਜੋਗਣੀਆਂ ਆ ਗਈਆਂ ਨੇ ਲਹੂ ਪੀ ਕੇ ਡਕਾਰ ਮਾਰਦੀਆਂ ਨੇ।
ਪਰੀ ਲੋਥ ਬ੍ਰਿੰਦਾ ਬਿਲੰਦੇ ਨਿਕੰਦਾ,
ਲੋਥਾਂ ਖਿੰਡੀਆਂ ਹੋਈਆਂ ਨੇ, ਢੇਰਾਂ ਦੇ ਢੇਰ ਲੱਗੇ ਹੋਏ ਨੇ ਸੂਰਮਿਆਂ ਦੇ ਸਰੀਰਾਂ ਨਾਲ।
ਪ੍ਰਿਥੀ ਸ਼੍ਰੋਣ ਫੈਲਾ ਪਰਿਓ ਐਲ ਪਹਿਲਾ,
ਖਾਲਸਾ ਜੀ ਸਾਰੀ ਧਰਤੀ ਲਾਲ ਰੰਗ ਦੀ ਲਹੂ ਦੇ ਨਾਲ ਨਜ਼ਰ ਆਉਂਦੀ ਹੈ, ਸੂਰਮਿਆਂ ਦੇ ਖੂਨ ਨਾਲ ਲਾਲ ਰੰਗ ਦੀ ਗਹਿ ਗੱਠ ਨਜ਼ਰ ਆਉਂਦੀ ਹੈ।
ਦੋਹਰਾ ਜੀਤ ਮਲ ਕੇ ਤੀਰ ਸੋ ਹਰੀ ਚੰਦ ਮੁਰ ਜਾਏ,
ਜੀਤ ਮਲ ਜੀ ਦੀ ਕਥਾ ਆਪਾਂ ਕੱਲ ਸੁਣੀ ਸੀ, ਜਦੋਂ ਉਹਨਾਂ ਨੇ ਤੀਰ ਚਲਾਇਆ ਤੇ ਹਰੀ ਚੰਦ ਬੇਹੋਸ਼ ਹੋ ਗਿਆ ਸੀ। ਹਰੀ ਚੰਦ ਰਾਜਾ ਜੋ ਭਾਈ ਜੀਤ ਮਲ ਜੀ ਦੇ ਚਲਾਏ ਹੋਏ ਤੀਰ ਨਾਲ ਬੇਹੋਸ਼ ਹੋ ਚੁੱਕਾ ਸੀ, ਮੂਰਛਕ ਹੋ ਚੁੱਕਾ ਸੀ।
ਸਨੇ ਸਨੇ ਲੈ ਚੇਤਨਾ ਦੇਖੇ ਖਾਨ ਪਰਾਏ,
ਸਹਿਜੇ ਸਹਿਜੇ ਉਹਨੂੰ ਫਿਰ ਚੇਤਨਾ ਆਈ, ਹੌਲੇ ਹੌਲੇ ਫਿਰ ਉਹਨੂੰ ਪੱਖਾ ਚੱਲਦੇ ਰਹੇ, ਮੂੰਹ ਚ ਪਾਣੀ ਪਾਉਂਦੇ ਰਹੇ, ਫੇਰ ਜਾ ਕੇ ਕਿਤੇ ਰਾਜੇ ਹਰੀ ਚੰਦ ਨੂੰ ਹੋਸ਼ ਆਈ।
ਉਮਡੇ ਆਵਤ ਗੁਰੂ ਤਲ ਜੰਗ ਫਤਿਹ ਕੋ ਪਾਏ,
ਉਸ ਵੇਲੇ ਫਿਰ ਇਹਨੇ ਵੇਖਿਆ ਕਿ ਸਤਿਗੁਰਾਂ ਦਾ ਦਲ ਉਮੜਦਾ ਹੀ ਆ ਰਿਹਾ, ਮਾਨੋ ਜਿਵੇਂ ਗੁਰੂ ਦਲ ਦੀ ਜਿੱਤ ਹੋ ਗਈ ਹੋਵੇ, ਗੁਰੂ ਸਾਹਿਬ ਫਤਿਹ ਕਰਕੇ ਸਾਡੇ ਵੱਲ ਵੱਧ ਕੇ ਆਉਂਦੇ ਹੋਣ।
ਸਹਿ ਨਾ ਸਕੇ ਉਹ ਨਿਜ ਹਾਰ ਕੋ ਕਾਵ ਸੁਦ੍ਰਿੜ ਬੰਦਵਾਏ,
ਹਰੀ ਚੰਦ ਯੋਧਾ ਸੀ, ਆਪਣੀ ਹਾਰ ਝੱਲ ਨਹੀਂ ਸਕਿਆ। ਇਹਨੇ ਵੇਖਿਆ ਨਾ ਜਦੋਂ ਗੁਰੂ ਦਾ ਦਲ ਉਮੜ ਕੇ ਵੱਧ ਕੇ ਆ ਰਿਹਾ, ਇਹਦੇ ਕੋਲੋਂ ਸਹਾਰਿਆ ਨਹੀਂ ਗਿਆ, ਤੇ ਉਸ ਵੇਲੇ ਇਹਨੇ ਆਪਣਾ ਜ਼ਖਮ ਪੱਕਾ ਬਣਵਾਇਆ, ਪੱਕੇ ਤੌਰ ਤੇ ਆਪਣੇ ਜ਼ਖਮ ਦੇ ਉੱਤੇ ਪੱਟੀ ਬਣਵਾਈ ਹੈ।
ਰਸਾਵਲ ਚੰਦ ਹਰੀ ਚੰਦ ਜੋਧਾ ਉੱਠਿਓ ਫੇਰ ਕ੍ਰੋਧਾ,
ਰਾਜਾ ਹਰੀ ਚੰਦ ਕ੍ਰੋਧ ਵਿੱਚ ਆਇਆ ਤੇ ਉੱਠਿਆ, ਪਹਿਲਾਂ ਮੂਰਛਾ ਸੀ, ਹੋਸ਼ ਵਿੱਚ ਆਇਆ, ਵੇਖਿਆ ਗੁਰੂ ਦਲ ਉੱਤੇ ਚੜ ਕੇ ਆ ਗਿਆ ਤੇ ਗੁਰੂ ਸਹਿ ਨਾ ਸਕਦਾ ਹੋਇਆ, ਬੜੇ ਰੋਸ ਵਿੱਚ ਆ ਕੇ ਹਰੀ ਚੰਦ ਉੱਠਿਆ ਬੜੇ ਕ੍ਰੋਧ ਨਾਲ।
ਸੰਭਾਰਿਓ ਕੋ ਦੰਡਾ ਸਰੰਗ ਸੰਦ ਛੰਡਾ,
ਆਪਣਾ ਤਨਕ ਸੰਭਾਲਿਆ ਤੇ ਤਨਕ ਤੇ ਚਾੜ ਚਾੜ ਕੇ ਤੀਰ ਛੱਡਣ ਲੱਗਾ। ਤਨਕ ਬੜਾ ਵਧੀਆ ਚਲਾਉਂਦਾ ਸੀ, ਤੀਰ ਅੰਦਾਜ਼ ਬੜੇ ਕਮਾਲ ਦਾ ਸੀ ਹਰੀ ਚੰਦ ਰਾਜਾ, ਆਪਣੀ ਕਮਾਨ ਵਿੱਚ ਤੀਰ ਜੜ ਜੜ ਕੇ ਚਲਾਉਣ ਲੱਗਾ।
ਪੁਨੰ ਆਨ ਲੀਨੇ ਤਜੇ ਓਜ ਕੀਨੇ,
ਔਰ ਬੜੇ ਜੋਧ ਦੇ ਓਜ ਦੇ ਨਾਲ ਬੜੇ ਰੋਸ ਦੇ ਨਾਲ ਚਲਾਉਣ ਲੱਗਾ।
ਗੁਰੂ ਵੀਰ ਮਾਰੇ ਜੋ ਆਗੇ ਪਧਾਰੇ,
ਜਿਹੜੇ ਜਿਹੜੇ ਸੂਰਮੇ ਸਤਿਗੁਰਾਂ ਦੇ ਅੱਗੇ ਵੱਧ ਕੇ ਆਏ ਨੇ, ਕਈ ਸੂਰਮੇ ਸਤਿਗੁਰਾਂ ਦੇ ਮਾਰ ਦਿੱਤੇ, ਕਈ ਸੂਰਮੇ ਮਹਾਰਾਜ ਜੀ ਦੇ ਉਸ ਵੇਲੇ ਨੇ ਆਪਣੇ ਤੀਰਾਂ ਨਾਲ ਮਾਰ ਦਿੱਤੇ।
ਕਿਸੇ ਅੰਗ ਲਾਗੇ ਤਬੇ ਪ੍ਰਾਨ ਤਿਆਗੇ,
ਤਿੱਖੇ ਤੀਰ ਚਲਾਉਂਦਾ ਹਰੀ ਚੰਦ ਕੇ ਜਿਹਨੂੰ ਵੀ ਜਾ ਕੇ ਵੱਜਦਾ ਉਹਦੇ ਨਾਲ ਹੀ ਪ੍ਰਾਣ ਨਿਕਲ ਜਾਂਦੇ ਨੇ।
ਸੁਰੰਗ ਲੋਕ ਜਾਵੇ ਪਰ ਹੂਰੀਆਂ,
ਉਹ ਸੁਰਗ ਲੋਕ ਨੂੰ ਚਲੇ ਜਾਂਦੇ ਨੇ, ਹੂਰਾ ਆ ਕੇ ਉਹਨਾਂ ਨੂੰ ਵਰ ਕੇ ਲੈ ਕੇ ਜਾਂਦੀਆਂ ਹਨ।
ਤਉ ਵੀਰ پارے مارے نہ پیچھا
ستگراں دے سورمے اگے ودھ کے لڑ رہے نے پھر بھی مرن تو اپنے من چ پے نہیں رکھدے مورے ہی ہو کے لڑ رہے نے پیچھے نہیں ہٹدے
ہلنگ ہال کالے اگے پائے ڈالے
ہلا چلی کردیا ہویا ہلا بول دے نے اگے ودھے چلے جا رہے نے اگے ہی پیر بدھوندے چلے جا رہے نے
ہری چند ہیرے سو کو پیو کنیرے
ہری چند نے ویکھیا گرو صاحب دے سورمے نو ودھدیا بڑا غصے وچ آیا
سدے بان دو کرے او
ہری چند نے تنک دے چلے تے دو تیر چڑھا کے چھڑنے شروع کر دیتے دو تیر چڑھا کے چلانے شروع کر دیتے
ہتے ایک باری لگے ہوئے پاری
دو تیر چلے تے چاڑ کے جدو چھڑدا تے جڑے بھی سورمے نو جا کے وجدا اس سورمے دی چھاتی وچوں تیر پار جا نکلدا ہے
پٹنگ ہوئے کے گھوڑا پرہارے سو جورا
انہیں جور نال تیر چلاؤں دا ہری چند پوے کوئی سورما آ جائے اگے تے پوے کوڑا آ جائے جنو جا کے بجدا او تیر پار جا نکلدا ہے
تنگ پور دیتا گیرے جنگ کھیتا
اور تن نو پھوڑ سٹدا ہے اور او زمین تے ڈگ پیدا اے دے تیر نو کھا کے
اٹھے پینا سوئی ماہ نیند سوئی
اور اس طرح سور میں جنگ دے میدان چ سو جاندے نے جویں بڑی گوڑی نیند آئی ہوئے تے مڑ کے نہیں اٹھدے
گرو ہیر تا کو پڑھو پیر بان
کلگی دھر جی ویکھ رہے سی نا سارے وچوں کہ جڑا انہاں وچوں سب تو زیادہ بڑا سورما بہادر یودھا ہوئے گا او دے نال اسی لڑا گے کلگی دھر جی ویکھ رہے سن کہ جڑا انہاں سارے چ سب تو بڑا سورما ہوئے گا او دے نال جا کے اسی پیڑ کراں گے کلگی دھر نے ہری چند نو ویکھیا مہاراج جی بچتر راڑ چ لکھدے نے ہری چند مارے سو جودھا لتارے کہتے ہری چند راجا ساڈے سورمیاں نو ماردا ہویا ساڈے یودھیاں نو لتاڑدا ہویا مورے ہی اگے ودھدا چلیا آ رہا سی تو کلگی دھر دی نگاہ ہری چند راجے تے پئی
گئے تائیں آگے جسے کوپ جاگے
مہاراج جی پیر رس وچ آ گئے تے کوپ مہاراج گرو کلگی دھر دا جاگیا ہے
ہری چند دیکھے پربھو جی پرکھے
مہاراج جی اگے آ گئے ہری چند راجے نے پچھاڑ لیا بھی یہ گرو گوبند سنگھ ہے یہ دشمن دی فوج دا سپہ سلار جرنیل ہے یہ فوجاں گرو گوبند سنگھ دیاں نے تے اے نا ساریاں دا جرنیل ہے
تبے تان بانن بلی پیر جوان
ہری چند نے گرو گوبند سنگھ صاحب مہاراج جی دی پہچان کر لی تے پہچان کر کے نیڑے آیا تے اینے اپنی کمان دے چلے تے چاڑیا تیر تے مہاراج دسویں پاتشاہ دا نشانہ لا کے اینے اپنا تیر چلایا ہے
گرو اور مارا منو آئے مارا
اینے تیر چلایا ادا چلایا ستگراں ول تیر ادا چھڈیا کہندے مانو جویں شوکدا ہویا مار شوکدا ہویا ناگ پھنگر مہاراج جی ول ودھ کے ڈسن واسطے آنا ہووے
گئے ہاتھ ڈھاگا ہیں انگ لاگا
چلان ویلے دا ہاتھ تھوڑا جا ہل گیا تے کہندے مہاراج جی دے بجن دی بجائے او تیر ستگراں دے گھوڑے نو آ کے لگا مہاراج گرو کلگی دھر دے گھوڑے نو آ کے او تیر بجا
کچو پاو تھوڑا پربھو کیر پورا
مہاراج جی دے گھوڑے نو تھوڑا جا زخم آیا تیر کوئی بہتے زور دا نہیں لگا لگا ضرور گھوڑے نو پر تھوڑا جا زخم ہویا گھوڑے نے کوئی پرواہ نہیں کیتی
تیمنگ بیگ تارے سو پیرا سہارے
اسی طرح بیر رس وچ آ کے گھوڑا اسی طرح تیرج دھارن کر کے کھلو کے مہاراج جی دا پار چکی مجنگ رن بھومی وچ کھلوتا رہا
رسیو سیل راجا سرے ہو نائے کاجا
ہری چند راجا غصے وچ آیا جدو پہلا تیر خالی چلا گیا او دا مہاراج جی نو نہیں بجا تے بڑے روس وچ آیا غصے وچ آیا
لے او بانے آنا سوچا پنس دانا
انہیں دوسرا تیر کڈیا پتھے چو نشانے دے اتے لایا اپنے چلے تے چاڑ کے ستگراں دا نشانہ بنیا
گرو بیر پاری نہارے اگاری
ہم نے ستگرو جی ویر یودے کھڑے نے महाराज जी नू सामने खलोत्या हरी चंद ने वेख्या है
बनाए निशाना तजियो तीख बाना
इने तीर चलाया महाराज जी दे मत्थे दा निशान ला के कि मत्थे दे विच जा के तीर बजे ते तीर दा निशाना सेध के गुरु कलगी धर दे मत्थे दा इने तीर चलाया है
गयो हाथ हाली पयो वार खाली
फिर हाथ हिल गया इहदा चलांदे दा सतगुरु सच्चे पातशाह जी महाराज जी दे तीर नहीं बजा ओ तीर फिर इहदा खाली चला गया
छूयो श्रोण संगा परे हो सोख तंगा
खालसा जी ओ तीर महाराज जी दे कन दे नाल थोड़ा जा खह के गया जिथे कन पट्टी हुंदी है ना आपां दस्तार उपर ते कन पट्टी है इथों कन दे कोलों खह के गया ते सतगुरां दे कन ते थोड़ी जी चुंझ लगी ते महाराज जी दा कन थोड़ा जा जख्मी होया
कछु काव होवा लहु बृंद जोवा
जिवें माड़ी जी चरीट लगदी है ना इन्ना क जख्म होया ते थोड़ा जा विचों लहु सिमया गुरु कलगी धर दे कन विचों
हरी चंद हेरे पिसमियों कनेरे
हरी चंद हैरान हो गया भी मेरा दूजा तीर भी खाली चला गया पहला भी खाली दूजा तीर भी खाली चला गया हैरान हो गया बड़ी हैरानी नाल वेखदा कि मेरे दोवे तीर किवें खाली चले गए
लगे तीर नाई पयो मोए काई
हो की गया मैनू मेरी तीर विद्या किथे चली गई किथे चली गई मेरी तरख विद्या आ की हो गया मेरे हथा नू कि मेरे तीर जेड़े ने वो मार नहीं कर रहे
तो रंगे न मारा न शत्रु संघारा
कहते ना गुरु का घोड़ा मारिया गया ना ही गुरु मारिया गया मेरे को दोवे तीर मेरे खाली चले गए ने
जो विद्या कमाई नहीं काम आई
तनक विद्या मैं हुण तक कमाई है वो अज कम नहीं आई वो मेरी विद्या अज किथे चली गई है
गुरु सावधाना अडोल निशाना
गुरु सावधान खड़े ने वो तो अडोल ने वो तो आसे पासे भी नहीं हुए जाता होवे ना कि आसे पासे हो जान ते मेरा तीर खाली चला जाए वो तो उत्थे ही खड़े ने सावधान होके पर मेरा निशाना क्यों नहीं लग रहा मेरे तीर उन्हां नूं क्यों नहीं लग रहे
तो मैं नहाना रे हो तार प्राण
फिर भी मैं उन्हां नूं मार नहीं सकिया उन्हां दे प्राण नहीं कढ सकिया तीर चला के
बिचारे उदारा मनो युद्ध हारा
विचारदा हरी चंद मन विच इदा जापदा इहनूं कहदा भी हुण तां युद्ध हार ही गए समझ लो हुण तां जंग हार गए हां
उनं देख नैना ले हो पान पैना
फिर तीजा तीर कढ़िया गुस्से विच आके पत्थे चो वेखो कलगी धर ने तीन वारा दा मौका दिता है इनू दो पहला चला बैठा है हुण तीजा तीर अपने पत्थे चो कढ़ के रिसे होए लाल नैणा दे नाल महाराज जी वल निशाना बढ़न लगा
तकियो बीच छाती लगे प्राण काती
सतगुरां दी छाती दा निशाना इन्हें लाया कि सतगुरां दी छाती विच तीर बजे और इन्हां दे प्राण निकल जान
करे ओज छोरा चले हो शूक कोरा
बड़ा भारी जोर ला के कन्ना तक तंदी खिच के इन्हें तीर गुरु कलगीधर पातशाह दी छाती दा निशाना ला के चलाया है
उती बंद पेटी चौं और लपेटी
महाराज जी ने चमड़े दी पेटी जेड़ी सी ना वो लपेटी हुई सी सारे शरीर ते चमड़े दी पेटी पिछे पत्था बनन वास्ते भी हुंदी है कमर कसा भी चमड़े दी पेटी दा सी वो चमड़े दी पेटी महाराज जी दे शरीर उत्ते चारे पासे लपेटी हुई सी
सरंग अंग काती लगी हो बीच छाती
वो जेड़ा तीर सी आया सतगुरां दी छाती विच बजा भी महाराज जी ले दी उत्थों सामने खलोते रहे कि लाला निशाना पहले दो तीर भी सामने खलो के चा सहारे तीसरा तीर आके महाराज जी दी छाती विच आके वजा
तहां द्वाल पाता सो पेटी के साथा
ते महाराज जी दा जेड़ा पत्था सी ना तीरां वाला ओदी पेटी बद्धी होई सी महाराज जी दी छाती दे उत्ते ओ चमड़े दी पेटी सी
गयो बेद दो चुभियो चर्म सो
ते थल्ले दूजी पेटी सी चमड़े दी दोहां पेटियां नूं तीर बिन के अंदर चला गया ते तीर दी जेड़ी अगली मुखी हुंदी आ नोक ओ ਥੋੜੀ ਜੀ ਲੋਕ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਛਾਤੀ ਵਿਚ ਆ ਕੇ ਚੁੱਭ ਗਈ।
ਗੁਰੂ ਕੱਢ ਗੇਰਾ ਕਹਿਓ ਤਾਏ ਬੇਰਾ,
ਮਹਾਰਾਜ ਜੀ ਨੇ ਉਹ ਤੀਰ ਪੁੱਟ ਕੇ ਆਪਣੀ ਛਾਤੀ ਦੇ ਵਿੱਚੋਂ ਕੱਢ ਕੇ ਬਾਹਰ ਸੁੱਟ ਦਿੱਤਾ। ਥੋੜੀ ਜੀ ਜ਼ਖਮ ਹੋਇਆ ਮਹਾਰਾਜ ਜੀ ਦੇ, ਥੋੜਾ ਜਿਹਾ ਘਾਵ ਹੋਇਆ, ਉਹ ਤੀਰ ਪੁੱਟ ਕੇ ਛਾਤੀ ਵਿੱਚੋਂ ਮਹਾਰਾਜ ਜੀ ਨੇ ਪੇਟੀਆਂ ਵਿੱਚੋਂ ਸੁੱਟ ਕੇ ਬਾਹਰ ਸੁੱਟ ਦਿੱਤਾ।
ਦੋਰਾ ਸਾਧ ਸਾਧ ਬਲ ਤੋਏ ਕੋ, ਜਿਸ ਪਰ ਧਰਤ ਗੁਮਾਨ।
ਜਦੋਂ ਤਿੰਨੇ ਤੀਰ ਨਿਸ਼ਫਲ ਚਲੇ ਗਏ ਨਾ ਹਰੀਚੰਦ ਦੇ, ਫਿਰ ਗੁਰੂ ਕਲਗੀਧਰ ਜੀ ਹੁਣ ਬੋਲੇ, ਕਹਿੰਦੇ ਸ਼ਾਬਾਸ਼ ਸ਼ਾਬਾਸ਼ ਹਰੀਚੰਦ ਤੇਰੀ ਇਸ ਬਹਾਦਰੀ ਦੇ, ਸ਼ਾਬਾਸ਼ ਹੈ ਤੇਰੀ ਇਸ ਬਹਾਦਰੀ ਦੇ, ਤੇਰਾ ਇਹ ਜਿਹੜਾ ਆਹ ਬਲ ਹੈ ਤੇਰਾ, ਜਿਹਦੇ ਤੋਂ ਤੂੰ ਗੁਮਾਨ ਕਰਦਾ, ਜਿਹਦੇ ਤੇ ਤੂੰ ਹੰਕਾਰ ਕਰਦਾ।
ਵਿਦਿਆ ਸੀ ਕੀ ਇਤ ਤਹੀ ਕਾ ਓਜ ਤਜ ਬਾਨ।
ਆਹ ਵਿਦਿਆ ਸਿੱਖੀ ਸੀ ਤੂੰ ਧਨਖ ਵਿਦਿਆ, ਆਹ ਵਿਦਿਆ ਦਾ ਮਾਣ ਕਰਦਾ ਸੀ ਵੀ ਮੇਰੇ ਵਰਗਾ ਕੋਈ ਧਨਖ ਅੰਦਾਜ ਧਨਖ ਭਾਰੀ ਨਹੀਂ ਹੈ। ਕਹਿੰਦੇ ਆਹ ਵਿਦਿਆ ਸੀ ਕਿ ਤਿੰਨ ਤੀਰ ਚਲਾਏ ਤੇਰੇ ਤਿੰਨੇ ਖਾਲੀ ਚਲੇ ਗਏ, ਕਿੱਥੇ ਗਿਆ ਤੇਰਾ ਬਲ, ਕਿੱਥੇ ਗਿਆ ਤੇਰੇ ਤੀਰਾਂ ਦਾ ਬਲ, ਜਿਹੜੇ ਤੀਰਾਂ ਦਾ ਤੂੰ ਬੜਾ ਮਾਣ ਕਰਦਾ ਹੈ।
ਸ਼ਤਰੂ ਹਤਨ ਤੋਂ ਇਤ ਕਰਿਓ ਭਾਵ ਤਨਤ ਨੇ ਪਾਏ।
ਦੁਸ਼ਮਣ ਨੂੰ ਕੀ ਮਾਰਨਾ ਨਲੈਕਾ, ਤੂੰ ਤਾਂ ਸਾਡੇ ਸਰੀਰ ਨੂੰ ਜ਼ਖਮੀ ਤੱਕ ਵੀ ਨਹੀਂ ਕਰ ਸਕਿਆ, ਤੂੰ ਤਾਂ ਦੁਸ਼ਮਣ ਦੇ ਸਰੀਰ ਨੂੰ ਘਾਵ ਤੱਕ ਨਹੀਂ ਦੇ ਸਕਿਆ।
ਕਹਾ ਕਰੇ ਵਿਸ਼ਵਾਸ ਕੋ ਲਿਓ ਵਿਜੇ ਅਰ ਕਾਏ।
ਕਿਹੜੀ ਵਿਦਿਆ ਦਾ ਵਿਸ਼ਵਾਸ ਤੇ ਭਰੋਸਾ ਕਰਕੇ ਆਇਆ ਸੀ ਤੂੰ? ਕਹਿੰਦਾ ਸੀ ਮੈਂ ਜਿੱਤ ਕੇ ਘਰ ਮੁੜਾਂਗਾ, ਆਹ ਵਿਦਿਆ ਦਾ ਮਾਣ ਕਰਕੇ ਜਿੱਤ ਕੇ ਘਰ ਜਾਣਾ ਚਾਹੁੰਦਾ ਸੀ। ਤਿੰਨ ਤੀਰ ਚਲਾਏ, ਉਹ ਵੀ ਅਸੀਂ ਖਲੋਤੇ ਰਹੇ ਅਡੋਲ ਸਾਹਮਣੇ ਕਿ ਨਿਸ਼ਾਨਾ ਤੇਰੇ ਸਾਹਮਣੇ ਹੈ, ਆਪਣੀ ਜਗ੍ਹਾ ਤੋਂ ਹਿੱਲੇ ਨਹੀਂ, ਤੇ ਤੇਰੇ ਤਿੰਨੇ ਤੀਰ ਨਿਸ਼ਫਲ ਚਲੇ ਗਏ, ਆਹ ਵਿਦਿਆ ਦਾ ਮਾਣ ਕਰਕੇ ਤੂੰ ਆਪਣੇ ਘਰ ਜਿੱਤ ਕੇ ਜਾਣਾ ਚਾਹੁੰਦਾ ਸੀ।
ਤੀਨ ਵਾਰ ਤੈ ਕਰ ਚੁੱਕਿਓ ਅਬ ਦਿਓ ਮੇਰੋ ਵਾਰ।
ਕਹਿੰਦੇ ਹਰੀਚੰਦ ਤਿੰਨ ਵਾਰ ਤੂੰ ਕਰ ਚੁੱਕਾ, ਹੁਣ ਸਾਡਾ ਵਾਰ ਦੇ ਕੇ ਜਾਈ ਜੇ ਤੂੰ ਆਪਣੀ ਸੂਰਮੇ ਮਾਂ ਦਾ ਪਿਓ ਦਾ ਜਾਇਆ, ਤੇ ਸਾਡਾ ਵਾਰ ਦੇ ਕੇ ਜਾਈ, ਹੁਣ ਹੁਣ ਸਾਡੀ ਵਾਰੀ ਆ ਵਾਰ ਕਰਨ ਦੀ।
ਦੇਖੋ ਵਿਦਿਆ ਤਨੁੱਖ ਕੀ ਜਿਮ ਪਟ ਕਰੇ ਉਚਾਰ।
ਸੂਰਮੇ ਦੱਸਦੇ ਨੇ ਨਾ ਸ਼ਸਤਰ ਵਿਦਿਆ ਚ ਤਨਖ ਵਿਦਿਆ ਕੀ ਹੈ, ਉਹ ਅਸੀਂ ਤੈਨੂੰ ਦਿਖਾਨੇ ਆ। ਸਾਡਾ ਤੀਰ ਚੱਲੇਗਾ ਹੁਣ ਕਮਾਂਡ ਚੋਂ, ਤੇ ਜਦੋਂ ਸਾਡਾ ਤੀਰ ਚੱਲੇਗਾ ਹਰੀਚੰਦ, ਫਿਰ ਵੇਖੀ ਤੇ ਤੈਨੂੰ ਪਤਾ ਲੱਗੇਗਾ ਕਿ ਤਨਖ ਵਿਦਿਆ ਕਿਹਨੂੰ ਕਹਿੰਦੇ ਨੇ। ਆਹ ਜਿਹੜੀ ਵਿਦਿਆ ਤੂੰ ਸਿੱਖੀ ਹੈ ਤੇ ਨਿਕੰਮਿਆਂ ਵਾਲੀ ਹੈ, ਆਹ ਵਿਦਿਆ ਤੇ ਤੂੰ ਭਰੋਸਾ ਕਰਦਾ ਸੀ, ਸਾਡੀ ਵਿਦਿਆ ਹੁਣ ਵੇਖੀ ਕਿਵੇਂ ਸਾਡੀ ਕਮਾਨ ਚੋਂ ਤੀਰ ਨਿਕਲ ਕੇ ਆਉਂਦਾ, ਇਹਨੂੰ ਤਨਖ ਵਿਦਿਆ ਕਹਿੰਦੇ ਹਨ।
ਲੱਗਿਓ ਬਾਣ ਕਾਢਿਓ ਜਵੈ ਨਿਕਸੀ ਸ਼੍ਰੋਣਤ ਬੁੰਦ।
ਜਦੋਂ ਮਹਾਰਾਜ ਨੇ ਕਹਿ ਕੇ ਛਾਤੀ ਚੋਂ ਤੀਰ ਬਾਹਰ ਕੱਢਿਆ ਨਾ, ਤੇ ਥੋੜੀ ਜਿਹੀ ਚੁੰਝ ਲੱਗੀ ਸੀ ਤੀਰ ਦੀ, ਤੇ ਮਹਾਰਾਜ ਜੀ ਦੇ ਸਰੀਰ ਦੇ ਵਿੱਚੋਂ ਖੂਨ ਦੀ ਪਤੀਰੀ ਉਹ ਨਿਕਲ ਕੇ ਬਾਹਰ ਆਈ ਹੈ।
ਸ਼੍ਰੀ ਗੁਰ ਗੋਬਿੰਦ ਸਿੰਘ ਜੀ ਹਰਖੇ ਹਿਰਦੇ ਬਿਲੰਦ।
ਸਰੀਰ ਚੋਂ ਨਿਕਲਿਆ ਖੂਨ ਵੇਖ ਕੇ ਕਲਗੀਧਰ ਦਾ ਹਿਰਦਾ ਬੜਾ ਖੁਸ਼ ਹੋਇਆ। ਮਹਾਰਾਜ ਜੀ ਬੜੇ ਪ੍ਰਸੰਨ ਹੋਏ ਕਿ ਸਾਡੇ ਸਰੀਰ ਤੇ ਸ਼ਸਤਰ ਵੱਜਾ, ਤੇ ਸ਼ਸਤਰ ਵੱਜ ਕੇ ਸਰੀਰ ਸਫਲਾ ਹੋਇਆ।
ਛਤਰੀ ਧਰਮ ਕੋ ਤਾਰ ਕੈ ਪੈ ਨਾ ਕਰੇ ਪਰ ਵੀਰ।
ਛਤਰੀ ਧਰਮ ਦੀ ਪਾਲਣਾ ਕਰਨ ਵਾਲਾ ਸੂਰਮਾ ਕਦੇ ਜੰਗ ਦੇ ਮੈਦਾਨ ਵਿਚ ਪੈ ਨਹੀਂ ਰੱਖਦਾ, ਡਰ ਨਹੀਂ ਰੱਖਦਾ।
ਪੁਨਰੇ ਪਸੰਨ ਮੁਖ ਦੇਖ ਕੇ ਖਰੋ ਖੇਤ ਧਰ ਤੀਰ।
ਸਤਿਗੁਰੂ ਜੀ ਨੇ ਸਾਹਮਣੇ ਦੁਸ਼ਮਣ ਨੂੰ ਖਲੋਤਾ ਵੇਖਿਆ ਕਿ ਹਰੀਚੰਦ ਵੀ ਖਲੋਤਾ ਰਿਹਾ। ਮਹਾਰਾਜ ਜੀ ਨੇ ਹਰੀਚੰਦ ਨੂੰ ਖਲੋਤਿਆਂ ਵੇਖਿਆ ਹੈ।
ਰਸਾਵਲ ਚੰਦ ਜਬੈ ਬਨ ਲਾਗਿਓ ਪਿੱਛੇ ਖੋਪ ਜਾਗਿਓ।
ਕਲਗੀਧਰ ਨੇ ਆਪ ਵੀ ਆਪਣੀ ਮੁਕੱਦਸ ਕਲਮ ਦੇ ਨਾਲ ਦਸਮ ਗ੍ਰੰਥ ਸਾਹਿਬ ਚ ਲਿਖਿਆ। ਮਹਾਰਾਜ ਜੀ ਨੇ ਪੰਕਤੀਆਂ ਇਸ ਤਰ੍ਹਾਂ ਲਿਖੀਆਂ ਨੇ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਕਹਿੰਦੇ ਜਦੋਂ ਮਹਾਰਾਜ ਜੀ ਕਹਿੰਦੇ ਸਾਡੇ ਬਾਣ ਲੱਗਾ ਨਾ, ਤੇ ਸਾਡਾ ਰੋਸ ਜਾਗਿਆ, ਵੀਰ ਰਸ ਜਾਗਿਆ, ਕਰਨ ਲੈ ਕਮਾਣ। ਕਹਿੰਦੇ ਆਪਣੇ ਹੱਥ ਵਿੱਚ ਅਸੀਂ ਆਪਣੀ ਕਮਾਨ ਸੰਭਾਲ ਲਈ,
اور اپنے پتھے وچوں کڈیا چوڑواں جا کھپڑا تیر فولاد دا بنیا ہویا تکھا تیر مہاراج گرو کلگیدھر جی نے کڈیا ہے
لے او چا پے آپو شترو کھاپو
ہاتھ وچ تنخ پکڑیا دشمن دا کھاپ ناس کرن واسطے
کڈیو تیر تیکھا جو ساپن سریکا
تیر کڈیا مہاراج جی نے جڑا سپ دے سمان شونک کے جان والا ہے
کونگ جور تانا لگی ہو پان کانا
مہاراج جی نے اپنے گنے تے تیر دی تندی دے اتے اس نو چاڑیا تے پان کنا تک کھچے ہن
ہری چند ہیرا نشانو بڈیرا
ہری چند نو سامنے ویکھ کے او دا نشانہ لایا ہے
ہردے تک آچے ری پوناش باچے
کتے لایا ہری چند دے دل دے اتے جتھے او دا کلیجا ہے ہردہ ہے اوتھے مہاراج جی نے نشانہ لایا ہے
تجیو شیکر تاری گئے ہو بید پاری
مہاراج جی نے بڑی شیکر تائی نال تیر چھٹیا بڑی پھرتی نال بڑی تیزی نال او تیر چل کے گیا
کسی او ناگ مانو گری ہو پران ہانو
اوتھے ہری چند دی چھاتی چ وج کے پار جا نکلیا ہری چند دی چھاتی چ تیر وجا تے پار جا نکلیا کہندے ادا جا کے وچ گھس گیا تیر جویں سپ دے کھڈ دے وچ سپ پرویش کر جاندا ہے
ردا پور پارا پرے ہو جائے نیارا
ہردے نو ون کے تیر پار جا نکلیا نیارا ہو کے کہندے اس تیر نو خون تک نہیں لگا ایڈی تیزی نال تیر وچوں نکلیا کہ سرخہ تک نہیں لگا پار جا نکلیا
ترو جو پرانا منو بایو ہانا
ہری چند اس طرح ڈگا جو کوئی پرانا درخت کھڑا ہوئے نا تے تیز ہنیری چلے تے تڑم دے کے درخت ڈگ پیندا ہے
پکھیو دون اورا کرے ہو پور شورا
اور ڈگ پیا ہری چند زمین دے اتے دوہاں پاسیاں دے سور میں حیران ہو گئے ادھر گرو کلگیاں والے چوجی پریتم دے سور میں آنے اچھی آواز وچ ست سری اکال گروارے اکال دا جکارا چھڈیا ہے
پٹنگ ہیل کالا پٹھانے بیسالا
اور جنہیں پٹ سن انہوں نے یہو جہ ہلا کیتا ستگرا دے سورمیا نے کہ جنہیں پٹھان سن اگے کھڑے ہوئے انہوں نے پاجڑا پا دتیاں
گرو بان مارے انیک سنگھارے
جنہیں انیکا تیر چلائے ہری چند نو مارن تو بعد جنہیں تیر چلائے انیکا دشمنا نو پرو سٹیا
جلے ہو اگر آئے سو جانے نہ پائے
جڑا کے چل کے آیا وہ جیو دا واپس نہیں مڑ سکیا
گنے کائے کیرے تسے مرتیو ہیرے
سارے قائل کر کے سٹ دتے کئی ڈردے ہی مارے گئے
لیے سور ماری پجے پیر پاری
ایسا بڑے سور میں مار مکائے بڑے یودے جڑے سارو مار مکائے ہن کئی پج گئے ہن
کہاں لو اچارے پری لو مارے
کہتے کتھے تک ورنن کریے ہو جی لوئے تے مار پئی ہے اے ہو جی لوئے دی مار مچی ہے
گرو جی تو ہوئی دلن جان دوئی
دوہاں دلاں نے جان لیا دشمنا نے بھی تے ستگراں دے سورمیاں نے بھی جان لیا کہ گرو گوبند سنگھ صاحب مہاراج پنگانی دا جنگ فتح کر گئے کہ ستگرو جی نے جنگ جیت لیا ہے فتح پراپت کر لی ہے مہاراج گرو کلگیدھر نے آپ لکھے ہے پئی جیت میری کرپا کال کیری رنگیت آئے جینگیت گائے کہہ دے اکال پورک دی کرپا نال اسی یہ جنگ جیت لئی ہے پنگانی دا جنگ فتح کر کے مہاراج جی میں واپس سری پونٹا صاحب آ رہے نے او کتھا آپ دی اگلے پرسنگاں وچ سربن کرو گے